ਲੋਕ ਪੂਜਾ ਭਰ ਕੇ ਰੱਖ ਦਿੱਤਾ। ਸਤਿਗੁਰੂ ਗਰੀਬ ਨਿਵਾਜ ਜੀ ਦੇ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਪੂਜਾ ਆਪਣੇ ਬੁੱਕਲ 'ਚ ਲੁਕੋ ਕੇ ਸਤਿਗੁਰਾਂ ਦੇ ਪਾਸ ਕਰਤਾਰਪੁਰ ਸਾਹਿਬ ਆ ਗਏ। ਲਿਆ ਕੇ ਜਦੋਂ ਕੁਝ ਘਿਓਆ ਭਰਿਆ ਭੇਟਾ ਕੀਤਾ, ਮਹਾਰਾਜ ਕਹਿਣਗੇ ਭਾਈ ਇਹ ਕੀ ਲਿਆਇਆ? ਕਹਿੰਦੇ ਜੀ ਮੱਖਣ ਲਿਆਇਆ ਹਾਂ। ਸਤਿਗੁਰੂ ਜੀ ਕਹਿਣ ਲੱਗੇ ਮਾਤਾ ਤੋਂ ਚੋਰੀ ਲਿਆਇਆ ਜਾਂ ਚਲਾ ਜਾ, ਅਸੀਂ ਨਹੀਂ ਇਹ ਰੱਖਣਾ। ਸੋ ਜਦੋਂ ਇੰਨੀ ਬਚਨ ਕਰਿਆ ਤਾਂ ਬਾਬਾ ਬੁੱਢਾ ਜੀ ਬਹੁਤ ਹੀ ਵਿਰਾਗ ਵਿੱਚ ਆ ਕੇ ਨੇਤਰਾਂ ਚੋਂ ਜਲ ਚੱਲਣ ਲੱਗ ਪਿਆ। ਮਹਾਰਾਜ ਕਹਿੰਦੇ ਭਾਈ ਅਸੀਂ ਤੈਨੂੰ ਕੁਝ ਕਿਹਾ ਤਾਂ ਨਹੀਂ ਗਿਆ, ਇਹਨੇ ਕਹਿੰਦੇ ਤੂੰ ਘਿਓ ਚੋਰੀ ਲਿਆ ਤਾਂ ਅਸੀਂ ਨਹੀਂ ਰੱਖਣਾ, ਲੈ ਜਾ। ਉਸ ਵੇਲੇ ਬਾਬਾ ਜੀ ਨੇ ਬਹੁਤ ਹੀ ਵਿਰਾਗ ਵਿੱਚ ਆ ਕੇ ਬੇਨਤੀ ਕੀਤੀ, ਸਤਿਗੁਰੂ ਮਾਤਾ ਪਿਤਾ ਤਾਂ ਮੇਰੇ ਪਤਾ ਨਹੀਂ ਕਦੋਂ ਕੁੱਟਣਗੇ, ਜਿਹੜੀ ਮਾਰ ਅੱਜ ਤੁਸਾਂ ਮੈਨੂੰ ਮਾਰ ਦਿੱਤਾ ਹੈ ਮੈਨੂੰ ਕਿਹਨੇ ਮਾਰਨਾ? ਤੁਹਾਡਾ ਫਰਜ਼ ਤਾਂ ਇਹ ਬਣਦਾ ਸੀ ਕਿ ਸਾਰਾ ਕੁਝ ਜਿਸ ਤਰ੍ਹਾਂ ਕੱਲ੍ਹ ਤਿਆਰ ਕਰਕੇ ਭੇਜਿਆ ਸੀ, ਅੱਜ ਹੋਰ ਪ੍ਰੇਮ ਦਾ ਘਿਓ ਵਿੱਚ ਬਹੁਤਾ ਪਾ ਕਰਕੇ ਮੇਰੀ ਰਿਦੇ ਰੂਪੀ ਠੂਠੀ ਵਿੱਚ ਮੇਰੀ ਬਿਰਤੀ ਨੂੰ ਹੋਰ ਸੰਸਾਰ ਵੱਲੋਂ ਉਪਰਾਮ ਕਰ ਰੂਪ ਉਕਸਾ ਕੇ ਇਹਨੂੰ ਗਿਆਨ ਦੀ ਤੀਲੀ ਲਾ ਕੇ ਹੋਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਦੇ। ਤੁਸੀਂ ਤਾਂ ਸੱਚੇ ਪਾਤਸ਼ਾਹ ਅਗਲਾ ਘਿਓ ਵੀ ਮੇਰਾ ਡੋਲਣਾ ਸ਼ੁਰੂ ਕਰ ਦਿੱਤਾ, ਇਦੋਂ ਵੱਡੀ ਮਾਰ ਮੇਰੇ 'ਤੇ ਹੋਰ ਕੋਈ ਕੀ ਮਾਰੇਗਾ? ਸੁਣ ਕਰਕੇ ਮਹਾਰਾਜ ਹੱਸ ਕੇ ਮੁਸਕਰਾ ਕੇ ਜਰਾ ਕਹਿਣ ਲੱਗੇ ਭਾਈ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ। ਜਦੋਂ ਇਹ ਗੱਲ ਕਹੀ ਸੋ ਬਾਬਾ ਜੀ ਦੇ ਸਰੀਰ ਦਾ ਜਿਹੜਾ ਆਕਾਰ ਸੀ ਉਹ ਬਜ਼ੁਰਗਾਂ ਵਾਲਾ ਹੋ ਗਿਆ। ਇੰਨੇ ਚਿਰ ਨੂੰ ਮਾਤਾ ਪਿਤਾ ਆ ਗਏ, ਆ ਕੇ ਕਿਹਾ ਜੀ ਸਾਡਾ ਪੁੱਤਰ ਇੱਥੇ ਆਇਆ ਸੀ। ਮਹਾਰਾਜ ਕਹਿੰਦੇ ਭਾਈ ਆ ਬੈਠਾ ਹੈ, ਵੇਖ ਕੇ ਮਹਾਰਾਜ ਨੇ ਕਿਹਾ ਸਿਆਣ ਲਵੋ। ਉਸ ਵੇਲੇ ਜਦੋਂ ਸਿਆਣਿਆਂ ਸਰੀਰ ਦਾ ਆਕਾਰ ਬਦਲਿਆ ਸੀ, ਮਾਤਾ ਜੀ ਅਤੇ ਜੋ ਬਾਬਾ ਜੀ ਦੇ ਪਿਤਾ ਜੀ ਸਨ ਉਹ ਵਾਪਸ ਮੁੜ ਗਏ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੇਵਾ ਵਿੱਚ ਬਾਬਾ ਜੀ ਲੱਗ ਗਏ। ਉਸ ਵੇਲੇ ਮਾਰ ਨੇ ਪ੍ਰਸੰਨ ਹੋ ਕੇ ਕਿਹਾ, ਜਦੋਂ ਬਾਬਾ ਜੀ ਨੇ ਬੇਨਤੀ ਕੀਤੀ ਜੀ ਮੈਂ ਤਾਂ ਬਹੁਤਾ ਚਿਰ ਦਰਸ਼ਨ ਕਰਨੇ ਚਾਹੁੰਦਾ ਸੀ, ਆਪ ਜੀ ਅੱਜ ਹੀ ਮੈਨੂੰ ਘੱਲਣਾ ਚਾਹੁੰਦੇ ਹੋ? ਮਹਾਰਾਜ ਕਹਿਣ ਲੱਗੇ ਚੰਗਾ ਭਾਈ, ਸਾਡੇ 6ਵੇਂ ਸਰੂਪ ਤੱਕ ਤੂੰ ਦਰਸ਼ਨ ਕਰੇਗਾ, 125 ਸਾਲ ਦੀ ਤੇਰੀ ਉਮਰ ਹੋਵੇਗੀ। ਤੇ ਮਹਾਰਾਜ ਨੇ ਵਰ ਦਿੱਤਾ ਤੇ ਨਾਲ ਇਹ ਕਿਹਾ ਕਿ ਅਸੀਂ ਹੋਰ ਭਾਵੇਂ ਕਿਸੇ ਤੋਂ ਅਲੋਪ ਰਹੀਏ ਤੁਹਾਥੋਂ ਬਾਬਾ ਜੀ ਅਸੀਂ ਗੁਪਤ ਨਹੀਂ ਰਹਾਂਗੇ। ਸੋ ਇਹ ਵੀ ਨਾਲ ਹੀ ਵਰ ਦੇ ਦਿੱਤਾ। 1563 ਵਿੱਚ ਬਾਬਾ ਜੀ ਦਾ ਜਨਮ ਹੋਇਆ, 1688 'ਚ ਸੱਚਖੰਡ ਨੂੰ ਗਮਨ ਕੀਤਾ ਹੈ 6ਵੇਂ ਪਾਤਸ਼ਾਹ ਜੀ ਗੋਲ 'ਚ ਰਮਦਾਸ ਵਿੱਚ, ਜਿਸ ਵੇਲੇ ਹਰਗੋਬਿੰਦਪੁਰ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰਕੇ ਬੁਲਾਇਆ ਸੀਗਾ ਪ੍ਰੇਮ ਦੇ ਨਾਲ। 125 ਸਾਲ ਦੀ ਉਮਰੇ ਬਣਦੀ ਹੈ, ਇੰਨੀ ਉਮਰ ਭੋਗ ਕੇ ਸੱਚਖੰਡ ਨੂੰ ਗਏ ਸੀ। ਉਹ ਬਾਬਾ ਜੀ ਦੇ ਮਿਲਾਪ ਦੇ ਸੰਬੰਧ ਵਿੱਚ ਜਗਿਆਸੂ ਨੂੰ ਉੱਤਮ ਅਧਿਕਾਰੀ ਵੱਲੋਂ ਆਪਣਾ ਪ੍ਰਸ਼ਨ ਉੱਤਰ ਹੈ ਅਤੇ ਇੱਕ ਭਾਈ ਮਰਦਾਨੇ ਜੀ ਨੂੰ ਮੱਕੇ ਦੀ ਜ਼ਿਆਰਤ ਕਰਾਉਣ ਦਾ ਜਿਹੜਾ ਉਪਦੇਸ਼ ਜ਼ਿਆਰਤ ਕਰਾਉਣ ਦੇ ਬਹਾਨੇ ਉਪਦੇਸ਼ ਦਿੱਤਾ, ਗੁਰਬਾਣੀ ਉਚਾਰੀ ਹੈ। ਇਹ ਦੋ ਥਾਂ ਕਹਿ ਰਹੀਆਂ ਇਸ ਤਰੀਕੇ ਨਾਲ ਸਮਝਣੀਆਂ, ਸੁਣੋ ਹੁਣ ਅੱਗੇ ਸਤਿਗੁਰੂ ਜੀ ਨੇ ਭਾਈ ਮਰਦਾਨੇ ਦੇ ਪ੍ਰਸੰਗ ਕੀ ਕਿਹਾ ਅਤੇ ਬਾਬਾ ਬੁੱਢਾ ਜੀ ਨੂੰ ਕਿਵੇਂ ਉੱਤਮ ਅਧਿਕਾਰੀ ਹੋ ਕੇ ਮੱਧਮ ਅਧਿਕਾਰੀ ਨੂੰ ਉਪਦੇਸ਼ ਦਿੱਤਾ। ਰੇ ਮਨ ਮਨ ਨਾਮ ਮਨ ਦਾ, ਮਨ ਨਾਮ ਮਨ ਵੱਟੇ ਦਾ, ਮਨ ਨਾਮ ਜੀਵ ਦਾ, ਮਨ ਨਾਮ ਪਿਆਰੇ ਦਾ, ਮਨ ਨਾਮ ਮੰਨਣ ਦਾ। ਸੋ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਰੇ ਹੇ ਮਨ ਪਿਆਰੇ, ਹੇ ਮੇਰੇ ਮਨ, ਹੇ ਮਨ ਪਿਆਰੇ ਭਾਈ ਮਰਦਾਨੇ, ਹੇ ਮਨ ਪਿਆਰੇ ਬਾਬਾ ਬੁੱਢਾ ਸਾਹਿਬ ਜੀ, ਐਸੀ ਹਰੀ ਦੇ ਨਾਲ ਪ੍ਰੀਤੀ ਕਰੋ ਕੈਸੀ ਕਰੀਏ ਜੀ।
ਜੈਸੀ ਜਲ ਕਮਲੇ,
ਮਹਾਰਾਜ ਕਹਿੰਦੇ ਜੈਸੀ ਜਲ ਕਮਲੇ, ਜਿਹੋ ਜੀ ਜਲ ਦੇ ਨਾਲ ਕਮਲ ਦੀ ਪ੍ਰੀਤੀ ਹੁੰਦੀ ਹੈ ਇਹੋ ਜੀ ਪ੍ਰੀਤੀ ਕਰਨਾ ਕਰੋ। ਤੇ ਪੁੱਛਿਆ ਸਤਿਗੁਰੂ ਜੀ ਇਹ ਕਹਿੰਦੇ ਆ ਸਾਰੇ ਕਿ ਕਮਲ ਦੀ ਪ੍ਰੀਤੀ ਸੂਰਜ ਨਾਲ ਹੁੰਦੀ ਹੈ ਤੇ ਆਪ ਜੀ ਨੇ ਜਲ ਨਾਲ ਕਹਿ ਦਿੱਤਾ ਹੈ ਕਿ ਖਿੜਦਾ ਸੂਰਜ ਨਾਲ ਹੈ, ਤਾਂ ਇਹਦੇ ਤੇ ਦਸਤਾਂਤ ਹੈ ਜਲ ਜ ਪ੍ਰੀਤ ਜਲ ਰਵ ਨਹੀਂ ਖਿੜਾ ਨਿਵਾਰਨ ਕਾਮ, ਸੋ ਨਿਸਕੋ ਅੰਮ੍ਰਿਤ ਪੀਵ ਹੀ ਜਾਣ ਮੁੰਡੇ ਅਬਰਾਹਮ। ਇਹ ਉੱਤਰ ਹੈ ਜਲ ਦੇ ਨਾਲ ਕਵਲ ਦੀ ਪ੍ਰੀਤੀ ਦਾ। ਜਲ ਜ ਪ੍ਰੀਤ ਜਲ, ਜਿਹੜਾ ਜਲ ਤੋਂ ਜੈ ਪੈਦਾ ਹੋਣ ਵਾਲਾ ਕਮਲ ਹੈ ਉਹਦੀ ਪ੍ਰੀਤੀ ਹੈ ਜਲ ਪਾਣੀ ਦੇ ਨਾਲ, ਰਵ ਨਹੀਂ ਸੂਰਜ ਨਾਲ ਪ੍ਰੀਤੀ ਨਹੀਂ। ਸੱਚੇ ਪਾਤਸ਼ਾਹ ਸੂਰਜ ਨਾਲ ਪ੍ਰੀਤੀ ਨਹੀਂ ਫਿਰ ਖਿੜਦਾ ਕਿਉਂ ਹੈ? ਮਹਾਰਾਜ ਕਹਿੰਦੇ ਖਿੜਾ ਨਰਾ ਨਿਵਾਰਨ ਕਾਮ, ਖਿੜਾ ਖਿੜਦਾ ਹੈ ਖੁੱਲਦਾ ਹੈ ਨਿਵਾਰਨ ਕਾਮਨਾਵਾਂ ਤਪਸ਼ ਦਾ, ਤਪਸ਼ ਨੂੰ ਧੁੱਪ ਦੀ ਜਿਹੜੀ ਤੇਜ਼ੀ ਹੈ ਉਹਦੀ ਨਿਵਿਰਤੀ ਕਰਨ ਵਾਸਤੇ ਖਿੜਦਾ ਕਿ ਮੇਰਾ ਪਿਆਰਾ ਪਾਣੀ, ਮੇਰੇ ਪਿਆਰੇ ਪਾਣੀ ਨੂੰ ਧੁੱਪ ਨਾ ਲੱਗੇ ਉਹਨੂੰ ਸ਼ਾਂਤੀ ਦੇਣ ਵਾਸਤੇ ਇਹ ਖਿੜਦਾ ਹੈ। ਅਤੇ ਕਹਿੰਦੇ ਬੰਦ ਕਿਉਂ ਹੁੰਦਾ ਰਾਤ ਨੂੰ? ਨਿਸਕੋ ਅੰਮ੍ਰਿਤ ਪੀਵ ਹੀ, ਨਿਸ ਰਾਤ ਨੂੰ, ਸੋ ਜਿਹੜਾ ਪਾਣੀ ਹੈ ਉਹਦੇ ਉੱਪਰ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਹ ਸਮਝਦਾ ਕਿ ਅੰਮ੍ਰਿਤ ਪੀ ਰਿਹਾ ਹੈ ਮੇਰਾ ਮਿੱਤਰ ਤੇ ਜਾਨ ਮੁੰਦੇ ਅਬਰਾਹਮ ਆਗਾਮ ਨਾ ਮੈਂ ਸੁੰਦਰ ਦਾ ਸੁੰਦਰ ਕੌਣ ਪੰਖੜੀਆਂ ਜਿਹੜੀਆਂ ਸੁੰਦਰ ਪੰਖੜੀਆਂ ਹੈ ਉਹਨਾਂ ਨੂੰ ਇਸ ਕਰਕੇ ਮੁੰਦੇ ਬੰਦ ਕਰ ਲੈਂਦਾ ਕਿ ਮੇਰਾ ਪਿਆਰਾ ਮਿੱਤਰ ਜਿਹੜਾ ਪਾਣੀ ਹੈ ਉਹ ਅੰਮ੍ਰਿਤ ਪੀ ਲਵੇ। ਇਹ ਉੱਤਰ ਦਿੱਤਾ ਹੈ ਇਸ ਵਾਸਤੇ ਜਲ ਦੀ ਪ੍ਰੀਤੀ ਕਮਲ ਨਾਲ ਸਿੱਧ ਕੀਤੀ ਹੈ। ਪੜੋ ਪੰਕਤੀ
ਜੈਸੀ ਜਲ ਕਮਲੇ,
ਹਾਂ ਜਿਵੇਂ ਜਲ ਦੀ ਪ੍ਰੀਤੀ ਕਮਲ ਦੇ ਨਾਲ ਹੈ ਐਸੀ ਪ੍ਰੀਤ ਇਹ ਮਨਾ ਕਰ ਲੈ ਵਾਹਿਗੁਰੂ ਨਾਲ।
ਲਹਿਰੀ
ਵਾਹਿਗੁਰੂ ਦਾ ਜਲ ਰੂਪ ਅੱਗੇ ਪੜਦੇ ਠੀਕ
ਲਹਿਰੀ ਨਾਲ ਪਛਾੜੀਏ,
ਜਿਵੇਂ ਛੱਲਾਂ ਆਉਂਦੀਆਂ ਪਾਣੀ ਦੀਆਂ ਲਹਿਰਾਂ ਵਗਦੀਆਂ ਹਨ ਉਹਦੇ ਨਾਲ ਵਾਜ ਕਰਕੇ ਪਛਾੜੀਏ ਪਛਾੜਿਆ ਪਟਕਾਇਆ ਜਾਂਦਾ ਹੈ ਕਵਲ
ਨੂੰ।
ਧੀ ਬੋੜ ਫੇਰ ਵੀ ਵਿਗਸਾ ਖੁਸ਼ ਹੁੰਦਾ ਅਸ ਐਸਾ ਅਸ ਹੈ ਮੇਹ ਪ੍ਰੇਮ, ਐਸਾ ਪ੍ਰੇਮ ਹੈ ਕਵਲ ਦਾ ਪਾਣੀ ਦੀਆਂ ਲਹਿਰਾਂ ਨਾਲ ਪਟਕਾਇਆ ਜਾਂਦਾ ਹੈ ਦਬਾਇਆ ਜਾਂਦਾ ਹੈ ਨਵਾਇਆ ਜਾਂਦਾ ਹੈ ਪਰ ਫੇਰ ਵੀ ਖੁਸ਼ ਦਾ ਖੁਸ਼ ਹੀ ਰਹਿੰਦਾ ਇੰਨਾ ਪਿਆਰ ਕਰਦਾ। ਇਸੇ ਤਰ੍ਹਾਂ ਲਹਿਰੀ ਨਾਲ ਪਛਾੜੀਆ ਹੇ ਗੁਰਸਿੱਖ ਆਪਣੇ ਆਪ ਨੂੰ ਕਵਲ ਵਰਗਾ ਬਣਾ ਲੈ ਮਾਇਆ ਦੇ ਮੋਹ ਰੂਪੀ ਪਦਾਰਥਾਂ ਦੇ ਮੋਹ ਰੂਪੀ ਪਾਣੀ ਤੋਂ ਉੱਜਲ ਕਰ ਲੈ ਉੱਜਲ ਸਰੂਪ ਪਰਮੇਸ਼ਰ ਦੇ ਨਾਮ ਰੂਪੀ ਜਲ ਨਾਲ ਪਿਆਰ ਪਾ ਲੈ ਐਸਾ ਕਵਲਵਤ ਹੋ ਕਰਕੇ ਲਹਿਰੀ ਨਾਲ ਪਛਾੜੀਆ ਜੇ ਸਰੀਰ ਨੂੰ ਦੁੱਖ ਲੱਗਣ ਰੂਪ ਲਹਿਰ ਚੱਲ ਪਵੇ ਸੋ ਧਨ ਦਾ ਨੁਕਸਾਨ ਹੋਣ ਰੂਪ ਇਹ ਲਹਿਰਾਂ ਚੱਲ ਪੈਣ ਨਿੰਦਿਆ ਰੂਪ ਲਹਿਰ ਚੱਲ ਪਵੇ ਲੋਕਾਂ ਦਾ ਤਿਆਗਣ ਰੂਪ ਲੋਕਾਂ ਵੱਲੋਂ ਤਿਆਗਣ ਰੂਪ ਲਹਿਰ ਚੱਲ ਪਵੇ ਲੋਕੀ ਛੱਡ ਜਾਣ ਸਾਰੇ ਇਕੱਲਾ ਹੀ ਰਹਿ ਜਾਵੇ ਕੋਈ ਮਿੱਤਰ ਸਾਥੀ ਵੀ ਨਾਲ ਨਾ ਰਹੇ ਜਿਵੇਂ ਅਨੰਦਪੁਰ ਦੇ ਪੁੱਤਰਾਂ ਦੇ ਦਾਨੀ ਨੂੰ ਸਾਰੇ ਛੱਡ ਗਏ ਸੀ ਐਸੀ ਹਾਲਤ ਵੀ ਤੇਰੀ ਹੋ ਜਾਵੇ ਇਹ ਦੁੱਖਾਂ ਰੂਪੀ ਲਹਿਰ ਤੇ ਸੰਗ ਆਪਣਾ ਮਨੁੱਖਾਂ ਵੱਲੋਂ ਤਿਆਗਣ ਰੂਪ ਲਹਿਰ ਪਦਾਰਥਾਂ ਦੀ ਨਾਸ ਰੂਪੀ ਲਹਿਰ ਇਹ ਜੇ ਚੱਲ ਪੈਣ ਧੀ ਫੇਰ ਵੀ ਬੋੜ ਤੈਨੂੰ ਵਿਰਸਾ ਪ੍ਰਸੰਨ ਰਹਿਣਾ ਚਾਹੀਦਾ ਆਸ ਹੈ ਮੇਹ ਪ੍ਰੇਮ ਐਸਾ ਤੇਰਾ ਪ੍ਰੇਮ ਹੋਣਾ ਚਾਹੀਦਾ ਭਾਵੇਂ ਜੋ ਮਰਜੀ ਸੋ ਮਹਾਰਾਜ ਨੇ ਬਚਨ ਵੀ ਕਹਿਆ ਹਨ ਲੋਕਣ ਕੀ ਵਡਿਆਈ ਉਪਮਾ ਤੇ ਬੈ ਸੰਤਰ ਪਾਗੋ ਜਿਤ ਮੇਰਾ ਪਿਆਰ ਆਪਣਾ ਤੇ ਬੋਲ ਕਰਾਗੋ ਸੋ ਲੋਕਣ ਕੀ ਵਡਿਆਈ ਉਪਮਾ ਅੱਗੀ ਸੇਤੀ ਜਾਲ ਅੱਗ ਨਾਲ ਸਾੜਦੇ ਲੋਕਾਂ ਦੀ ਵਡਿਆਈ ਤੇ ਮਹਿਮਾ ਜਿਹੜੀ ਆ ਪਰਮੇਸ਼ਰ ਨਾਲ ਪਿਆਰ ਪਾ ਲੈ ਐਸਾ ਤੂੰ ਗੁਰੂ ਘਰ ਦਾ ਸ਼ਰਧਾਲੂ ਬਣ ਜਾ ਜਿਵੇਂ ਭਾਈ ਮੰਝ ਦੀ ਸਾਖੀ ਇੱਥੇ ਲਾ ਲੈਣੀ ਹੈ ਜਿਵੇਂ ਭਾਈ ਮੰਝ ਦਾ ਸਾਰਾ ਕੁਝ ਹੀ ਉਜੜ ਗਿਆ ਸੀ ਪਰ ਨਾਮ ਰੂਪ ਜਲ ਦੇ ਨਾਲ ਬ੍ਰਹਮ ਰੂਪ ਜਲ ਦੇ ਨਾਲ ਪਿਆਰ ਪਾ ਲਿਆ ਸੀ ਦੁੱਖਾਂ ਰੂਪੀ ਲਹਿਰ ਦੇ ਪਛਾੜਨ ਤੋਂ ਵੀ ਭਟਕਾ ਕੇ ਮਾਰਨ ਤੋਂ ਵੀ ਫੇਰ ਵੀ ਸਿੱਖੀ ਦਾ ਤਿਆਗ ਨਹੀਂ ਕੀਤਾ ਗੁਰੂ ਸਾਹਿਬ ਦੇ ਕੰਠ ਨਾਲ ਲੱਗ ਕਰਕੇ ਆਨੰਦ ਮਾਣਿਆ ਸੀ। ਸਤਿਗੁਰੂ ਨੇ ਖੁਸ਼ ਹੋ ਕੇ ਕਿਹਾ ਵੀ ਭਾਈ ਮੰਝ ਜੀ ਮੰਗ ਲੈ ਸਾਰੀ ਸਾਖੀ ਇਸ ਤਰ੍ਹਾਂ ਦੀ ਹੈ ਭਾਈ ਮੰਝ ਜੀ ਬੜੇ ਧਨੀ ਸਨ ਘਰ ਦੇ ਵਿੱਚ ਸੁਲਤਾਨ ਦੀ ਜਗ੍ਹਾ ਸੀ ਸੋ ਸੁਲਤਾਨ ਦੀ ਜਗ੍ਹਾ ਨੂੰ ਇਹ ਮੰਨਿਆ ਕਰਦੇ ਤੇ ਭਾਈ ਮੰਝ ਜੀ ਨੇ ਤਿੰਨ ਸੰਗ ਤੋਂ ਹੀ ਗੁਰੂ ਸਾਹਿਬ ਦੀ ਸਰਨ ਵਿੱਚ ਇੱਥੇ ਅੰਮ੍ਰਿਤਸਰ ਸਾਹਿਬ ਆ ਗਏ ਗੁਰੂ ਕਹਿੰਦੇ ਪਾਸ ਪਹੁੰਚ ਕੇ ਬੇਨਤੀ ਕੀਤੀ ਜੀ ਮੈਨੂੰ ਸਿੱਖੀ ਬਖਸ਼ੋ ਮਹਾਰਾਜ ਕਹਿੰਦੇ ਭਾਈ ਮੰਝ ਕੀ ਕਰਨੀ ਸਿੱਖੀ ਜਾ ਜਾਂਦਾ ਰਿਹਾ ਘਰੇ ਮੌਜ ਕਰਦਾ ਸਿੱਖੀ ਧਾਰਨ ਕਰੇਗਾ ਪਦਾਰਥ ਨਹੀਂ ਰਹਿਣਾ ਨਿੰਦਿਆ ਲੋਕਾਂ ਵਿੱਚ ਹੋਵੇਗੀ ਲੋਕਾਂ ਦੇ ਮੂੰਹ ਨਹੀਂ ਲਾਉਣਾ ਸਤਿਗੁਰੂ ਜੀ ਸਭ ਕੁਝ ਮਨਜ਼ੂਰ ਹੈ ਸਿੱਖੀ ਦੇ ਦਿਓ ਮਹਾਰਾਜ ਕਹਿਣ ਲੱਗੇ ਚੰਗਾ ਸਿੱਖੀ ਦੇ ਦਿੱਤੀ ਘਰ ਨੂੰ ਚਲਾ ਗਿਆ ਭਾਈ ਮੰਝ ਸਤਿਗੁਰੂ ਨੇ ਪਰਖ ਦੀ ਕਸਵੱਤੀ ਤੇ ਚੜਾ ਲਿਆ ਧਰਤੀ ਜਿਹੜੀ ਸੀ ਜਾਇਦਾਦ ਅੰਨ ਦੇਣੋਂ ਹਟ ਗਈ ਉੱਗਣੋਂ ਹਟ ਗਈ ਘਰ ਦੇ ਡੰਗਰ ਮਰਨੇ ਸ਼ੁਰੂ ਹੋ ਗਏ ਪਰਿਵਾਰ ਬਿਮਾਰ ਹੋਣ ਲੱਗ ਪਿਆ ਗਰੀਬੀ ਨੇ ਆ ਘੇਰਾ ਪਾਇਆ ਉਧਰੋਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਇੱਕ ਪ੍ਰੇਮੀ ਸਿੱਖ ਨੂੰ ਆਪਣਾ ਹੁਕਮਨਾਮਾ ਲਿਖ ਕੇ ਦੇ ਦਿੱਤਾ ਕਿ ਜਾਓ ਭਾਈ ਮੰਝ ਨੂੰ ਜਾ ਕੇ ਸਾਡਾ ਹੁਕਮਨਾਮਾ ਦਿਓ ਤੇ ਉਹਨੂੰ ਕਹਿਣਾ ਕਿ 21 ਰੁਪਈਏ ਸੋ ਨਜ਼ਰ ਭੇਟ ਕਰੇ ਤੇ ਫਿਰ ਹੁਕਮਨਾਮਾ ਮਿਲੇਗਾ। ਜਦੋਂ ਭਾਈ ਮੰਝ ਦੇ ਘਰੇ ਪਹੁੰਚੇ ਉਧਰੋਂ ਹਾਲਤ ਕੀ ਹੈ ਗਰੀਬੀ ਬਹੁਤ ਜ਼ਿਆਦਾ ਹੋ ਗਈ ਹੈ ਸੁਲਤਾਨ ਦੀ ਜਗ੍ਹਾ ਢਾ ਦਿੱਤੀ ਸੀ ਜਾ ਕੇ ਭਾਈ ਸਾਹਿਬ ਨੇ ਸਿੱਖੀ ਧਾਰਨ ਕਰਕੇ ਲੋਕੀ ਕਹਿੰਦੇ ਕਿ ਭਾਈ ਮੰਝ ਨੇ ਸੁਲਤਾਨ ਦਾ ਅਪਮਾਨ ਕੀਤਾ ਸੁਲਤਾਨ ਗੁੱਸੇ ਹੋ ਗਿਆ ਹੈ ਤੇ ਪੀਰ ਦੀ ਨਾਰਾਜ਼ਗੀ ਨੇ ਸਾਰਾ ਕੰਮ ਵਿਗਾੜ ਦਿੱਤਾ ਭਾਈ ਮੰਝ ਨੂੰ ਕਹਿੰਦੇ ਪਿੰਡ ਚੋਂ ਨਿਕਲ ਜਾ ਸਾਡੇ ਦਾ ਵੀ ਕਿਸੇ ਦਾ ਬੇੜਾ ਗਰਕ ਕਰਾਵੇਗਾ ਭਾਈ ਮੰਝ ਨੂੰ ਕੱਢ ਦਿੱਤਾ ਗਿਆ ਪਿੰਡ ਵਿੱਚੋਂ ਬਾਹਰ ਜਾ ਕੇ ਰਹਿਣ ਲੱਗੇ ਘਾਹ ਖੋਦ ਕੇ ਗੁਜ਼ਾਰਾ ਕਰਿਆ ਕਰਦੇ ਜੋ 2 ਟਕੇ ਦਾ ਜਾਂ 1 ਟਕੇ ਦਾ ਘਾਹ ਵਿਕਦਾ ਉਹ ਮੁੱਲ ਵੇਚ ਕੇ ਅੰਨ ਪ੍ਰਾਪਤ ਕਰਕੇ ਪਕਾ ਕੇ ਛਕਿਆ ਕਰਦੇ ਗੁਰੂ ਸਾਹਿਬ ਦਾ ਹੁਕਮ ਕਹਿ 21 ਰੁਪਈਏ ਨਜ਼ਰ ਭੇਟ ਕਰਿਆ ਜੇ 21,000 ਨਾਲੋਂ ਵੱਧ ਸੀ ਜਿਸ ਵੇਲੇ ਸਿੱਖ ਗਿਆ ਭਾਈ ਮਨ ਬੜੇ ਖੁਸ਼ ਹੋਏ, ਪਰ ਜਦੋਂ ਹੁਕਮਨਾਮੇ ਦੀ ਗੱਲ ਦੱਸੀ ਮਨ ਉਪਰਾਮ ਹੋਇਆ ਕਿ ਜੇ ਤਾਂ ਮੈਂ ਹੁਕਮਨਾਮਾ ਮੋੜਦਾ ਤੇ ਸਿੱਖੀ ਨਹੀਂ ਰਹੇਗੀ ਤੇ ਕੋਲੇ ਮੇਰੇ ਪੈਸਾ ਕੋਈ ਨਹੀਂ, ਪ੍ਰਾਪਤ ਕਿਵੇਂ ਕਰਾਂ। ਉਪਰਾਮ ਹੋਏ ਨੂੰ ਦੇਖ ਕੇ ਘਰ ਵਾਲੀ ਸਿਆਣੀ ਸੀ, ਉਹਨੇ ਪੁੱਛਿਆ ਪਤੀ ਜੀ ਕੀ ਗੱਲ, ਉਪਰਾਮ ਕਿਉਂ ਹੈ? ਕਹਿਣ ਲੱਗਾ ਭਾਗਾਂ ਵਾਲੀਏ, ਗੁਰੂ ਖੁਸ਼ ਤਾਂ ਹੋਇਆ ਪਰ ਪਰਖ ਬੜੀ ਕੀਤੀ, ਨਾਲ 21 ਰੁਪਈਏ ਨਜ਼ਰ ਭੇਟ ਕਰਨੇ, ਹੁਕਮਨਾਮਾ ਤਾਂ ਮਿਲੇਗਾ। ਉਸ ਵੇਲੇ ਖਾਲਸਾ ਜੀ ਨੇ ਕਿਹਾ ਕਿ ਮੈਨੂੰ ਗਹਿਣੇ ਪਾ ਦੇ, ਗੁਰੂ ਕਹਿੰਦਾ ਹੁਕਮ ਨਹੀਂ ਮੋੜਨਾ। ਘਰ ਵਾਲੀ ਨੂੰ ਗਹਿਣੇ ਪਾ ਕੇ ਪੁਰਾਤਨ ਲੋਕਾਂ ਦਾ ਰਿਵਾਜ ਹੁੰਦਾ ਸੀ, ਜਿਹੜਾ ਘਰ ਵਾਲੀ ਨੂੰ ਗਹਿਣੇ ਪਾਉਂਦੇ ਜਿਵੇਂ ਉਹ ਰਾਜਿਆਂ ਦੇ ਘਰਾਂ ਵਿੱਚ ਸੇਵਾ ਕਰਿਆ ਕਰਦੀਆਂ, ਰਾਤ ਨੂੰ ਆਪਣੇ ਪਤੀਆਂ ਕੋਲ ਆਣ ਕੇ ਰਿਹਾ ਕਰਦੀਆਂ, ਉਹਨੂੰ ਗਹਿਣਾ ਕਿਹਾ ਕਰਦੀ ਪੁਰਾਤਨ ਸਮੇਂ 'ਚ। ਇਸੇ ਤਰ੍ਹਾਂ ਕੀਤਾ ਗਿਆ, 21 ਰੁਪਈਏ ਲਿਆ ਕੇ ਖਾਲਸਾ ਜੀ ਉਹ ਸਿੱਖ ਨੂੰ ਦਿੱਤੇ ਤੇ ਉਹ ਹੁਕਮਨਾਮਾ ਲੈ ਲਿਆ। ਜਿਹੜੇ 2% ਘਾਰੇ ਵੱਟੇ ਸੀ ਉਹਦਾ ਅੰਨ ਲਿਆਂਦਾ ਸੀ, ਉਹ ਤਿਆਰ ਕਰਕੇ ਸਿੱਖ ਨੂੰ ਸ਼ਿਕਾਇਤ ਤਾਂ ਸਾਰੀ ਰਾਤ ਆਪ ਭੁੱਖਾ ਰਿਹਾ। ਬੜਾ ਖੁਸ਼ ਹੋਇਆ, ਭਗਤੀ ਵਿੱਚ ਰਾਤ ਲੰਘਾਈ। ਦਿਨ ਚੜੇ ਸਿੱਖ ਗਿਆ ਗੁਰੂ ਦੇ ਪਾਸ ਆ ਕੇ ਦੱਸਿਆ ਜੇ ਇਸ ਤਰ੍ਹਾਂ ਕੀਤਾ ਮਹਾਰਾਜ ਚੁੱਪ ਰਹੇ। ਮਹੀਨੇ ਕੁ ਪਿੱਛੋਂ ਫੇਰ ਇੱਕ ਹੁਕਮਨਾਮਾ ਗਹਿਣੇ ਪਾ ਦਿੱਤਾ, 21 ਰੁਪਈਏ ਸਿੱਖ ਨੂੰ ਦਿੱਤੇ। ਇਸੇ ਤਰ੍ਹਾਂ ਰਾਤ ਬਤੀਤ ਕੀਤੀ। ਹੁਕਮਨਾਮੇ 'ਚ ਲਿਖਿਆ ਸੀ ਕਿ ਪੜ੍ਹ ਕੇ ਸਿੱਖ ਦੇ ਨਾਲ ਹੀ ਆ ਜਾਣੀ, ਸਤਿਗੁਰਾਂ ਦੇ ਪਾਸ ਆਇਆ ਤੇ ਕੈਸੀ ਪੜ੍ਹਖ ਹੈ, ਗੁਰੂ ਸਾਹਿਬ ਨੇ ਬੁਲਾਇਆ ਤੱਕ ਨਹੀਂ, ਪੁੱਛਿਆ ਨਹੀਂ ਵੀ ਤੂੰ ਕੌਣ ਹੈ, ਕਿੱਥੋਂ ਆਇਆ। ਸਾਹਮਣੇ ਇੱਕ ਵਾਰ ਆ ਕੇ ਨਮਸਕਾਰ ਜ਼ਰੂਰ ਭਾਈ ਨੇ ਕਰ ਲਈ, ਸੇਵਾ ਵਿੱਚ ਇੱਕ ਸਿੱਖ ਦੁਆਰਾ ਲਵਾ ਦਿੱਤਾ। ਸਿੱਖ ਨੂੰ ਹੁਕਮ ਕੀਤਾ ਕਿ ਭਾਈ ਮੰਜ ਨੂੰ ਕਹੋ ਲੱਕੜਾਂ ਲਿਆਇਆ ਕਰੇ, ਬਾਲਣ ਲਿਆਇਆ ਕਰੇ ਲੰਗਰ ਵਿੱਚ। ਖਾਲਸਾ ਜੀ ਭਾਈ ਮੰਜ ਦੀ ਡਿਊਟੀ ਲੱਗੀ, ਲੰਗਰ ਵਿੱਚ ਲੱਕੜਾਂ ਦੀ ਇੱਕ ਪੰਡ ਬਾਲਣ ਦੀ ਲਿਆਇਆ ਕਰੇ ਤੇ ਲੰਗਰ ਵਿੱਚੋਂ ਲੰਗਰ ਛਕ ਲਿਆ ਕਰੇ। ਕੁਝ ਕੁ ਸਮੇਂ ਪਿੱਛੋਂ ਗੁਰੂ ਸਾਹਿਬਾਨ ਨੇ ਪੁੱਛਿਆ ਕਿ ਭਾਈ ਮੰਜ ਜੀ ਗੁਜ਼ਾਰਾ ਕਿਵੇਂ ਕਰਦੇ ਹੈ? ਕਹਿਣ ਲੱਗੇ ਜੀ ਲੱਕੜਾਂ ਲਿਆਉਂਦੇ ਹਨ, ਸੇਵਾ ਕਰਦੇ ਆ ਬਹੁਤ, ਪਰ ਪ੍ਰਸ਼ਾਦਾ ਲੰਗਰ ਵਿੱਚੋਂ ਛੱਕ ਲੈਂਦੇ ਹੈ। ਮਹਾਰਾਜ ਕਹਿੰਦੇ ਭਾਈ ਤਾਂ ਮਜ਼ਦੂਰੀ ਆ, ਸੇਵਾ ਤਾਂ ਨਹੀਂ, ਇੱਕ ਭਾਰ ਲੱਕੜਾਂ ਦਾ ਲਿਆਉਂਦਾ, ਭਾਰ ਰੋਟੀਆਂ ਦਾ ਖਾ ਲੈਂਦੇ, ਕੀ ਫਾਇਦਾ ਹੋਇਆ? ਭਾਈ ਮਾਂਝ ਜੀ ਨੂੰ ਪਤਾ ਲੱਗਾ ਤੇ ਮਹਾਰਾਜ ਜਿਹੜੇ ਖੁਸ਼ ਨਹੀਂ। ਭਾਈ ਮਾਂਝ ਜੀ ਨੇ ਲੱਕੜਾਂ ਲਿਆਉਣੀਆਂ ਤਾਂ ਉਸੇ ਤਰ੍ਹਾਂ ਸ਼ੁਰੂ ਰੱਖੀਆਂ ਤੇ ਜਿਹੜਾ ਗੁਰੂ ਕੀ ਸੰਗਤ ਦਾ ਭੋਜਨ ਪੱਤਲਾਂ ਵਿੱਚ ਜੂਠਾ ਬਚ ਜਾ ਕਰਦਾ, ਉਹ ਦਾਲ ਦੇ ਦਾਣੇ ਜਾਂ ਲੰਗਰ ਦੀ ਪ੍ਰਸ਼ਾਦ ਦੀ ਕੋਈ ਬੁਰਕੀ ਬਚ ਜਾਇਆ ਕਰਦੀ, ਉਹ ਖਾ ਲਿਆ ਕਰਦੇ ਤੇ ਪੱਤਲਾਂ ਧੋ ਕੇ ਪਾਣੀ ਦੀਆਂ ਪਾਣੀ ਨਾਲ ਉਹ ਪੀ ਲਿਆ ਕਰਦੇ ਤੇ ਸਰੀਰ ਕਮਜ਼ੋਰ ਹੋਣਾ ਸੀ, ਸਰੀਰ ਕਮਜ਼ੋਰ ਹੋਣ ਲੱਗ ਪਿਆ, ਸੇਵਾ ਵਿੱਚ ਫਰਕ ਨਹੀਂ ਆਉਣ ਦਿੱਤਾ। ਇੱਥੋਂ ਜਦੋਂ ਤਰਨ ਤਾਰਨ ਸਾਹਿਬ ਨੂੰ ਜਾਈਏ, ਵੱਡੀ ਨਹਿਰ ਆਉਂਦੀ ਹੈ, ਉਹ ਤੋਂ ਪਾਰਲੇ ਪਾਸੇ ਲੰਘ ਕੇ ਇੱਧਰੋਂ ਜਾਂਦੇ ਖੱਬੇ ਹੱਥ ਖੂਹ ਆ ਭਾਈ ਮਾਂਝ ਜੀ ਦਾ, ਸੋ ਉੱਥੋਂ ਲੱਕੜਾਂ ਲਿਆ ਰਹੇ ਸਨ ਪਾਰਲੇ ਪਾਸਿਓਂ, ਪੰਡ ਭਾਰੀ ਬੰਨ ਬੈਠੇ, ਚੁੱਕੀ ਨਹੀਂ ਜਾਂਦੀ, ਮਸਾਂ ਮਸਾਂ ਚੁੱਕੀ। ਜਦੋਂ ਤੁਰੇ ਉੱਧਰੋਂ ਹਨੇਰੀ ਜ਼ੋਰ ਦੀ ਚੱਲ ਪਈ, ਅੱਖਾਂ 'ਚ ਘੱਟਾ ਪੈਣ ਲੱਗ ਪਿਆ, ਸਰੀਰ ਕਮਜ਼ੋਰ ਹੈ, ਅਗਾਂਹ ਨੂੰ ਤੁਰਨ ਦੀ ਥਾਂ ਹਵਾ ਪਿਛਾਂਹ ਨੂੰ ਧੱਕ ਰਹੀ ਹੈ। ਖੂਹ ਦੇ ਉੱਪਰ ਜਦੋਂ ਆਏ, ਹਨੇਰੀ ਦੇ ਕਾਰਨ ਭਾਈ ਮੰਝ ਜੀ ਖਾਲਸਾ ਜੀ ਖੂਹ ਵਿੱਚ ਡਿੱਗ ਪਏ। ਖੂਹ ਵਿੱਚ ਡਿੱਗਿਆ ਹੋਇਆ ਲੱਕੜਾਂ ਨਹੀਂ ਸੁੱਟੀਆਂ, ਵੀ ਕੀ ਲੈਣਾ ਇਹੋ ਜਿਹੀ ਸੇਵਾ ਤੋਂ, ਕੀ ਪਤਾ ਗੁਰੂ ਨੇ ਖੁਸ਼ ਹੋਣਾ ਕਿ ਨਹੀਂ ਹੋਣਾ, ਇਹ ਨਹੀਂ ਮਨ 'ਚ ਲਿਆਂਦਾ। ਪਤਾ ਸੀ ਮੇਰਾ ਗੁਰੂ ਅੰਤਰ ਜਾਮੀ ਹੈ, ਮੇਰੀ ਮੈਲ ਨੂੰ ਹੰਗਤਾ ਦਿਨ ਦੂਰ ਕਰ ਰਹੇ ਹੈ, ਜਦੋਂ ਕਿਰਪਾ ਕੀਤੀ ਕਿ ਮੇਰਾ ਗੱਫਾ ਬਖਸ਼ ਦੇਣਗੇ। ਇਹ ਸ਼ਰਧਾ ਕਰਕੇ ਖਾਲਸਾ ਜੀ ਸੇਵਾ ਵਿੱਚ ਭਾਈ ਮੰਝ ਜੀ ਲੱਗੇ ਰਹੇ। ਜਦੋਂ ਖੂਹ ਵਿੱਚ ਡਿੱਗੇ, ਜੋ ਜਗਤ ਗੁਰੂ ਸਭ ਦੇ ਤਾਰਕ ਹਨ, ਅੱਜ ਪਰਵਾਹ ਨਹੀਂ ਕੀਤੀ, ਘੋੜੀਆਂ ਕੋਲ ਹੈ, ਪਾਲਕੀਆਂ ਕੋਲ ਹਨ, ਸੰਗਤਾਂ ਕੋਲ ਪਾਸ ਹਨ, ਦਰਬਾਰ ਸਾਹਿਬ ਵਿੱਚੋਂ ਉੱਠ ਕੇ ਤਖ਼ਤ ਨੰਗੇ ਪੈਰੀ ਦੌੜ ਕੇ ਖੜਾਵਾ ਜੋੜਾ ਵੀ ਕੋਈ ਨਹੀਂ ਪਾਇਆ। ਸਿੱਖਾਂ ਨੂੰ ਹੁਕਮ ਕਰ ਦਿੱਤੇ ਕਿ ਭਾਈ ਇੱਕ ਪੀੜੀ ਤੇ ਇੱਕ ਰੱਸਾ ਲਾਸ ਲੈ ਕੇ ਛੇਤੀ ਸਾਡੇ ਪਿੱਛੇ ਆ ਜਾਵੋ। ਬੇਨਤੀ ਕੀਤੀ ਜੀ ਪਾਲਕੀ ਤੇ ਚੜੋ। ਮਹਾਰਾਜ ਕਹਿਣ ਲੱਗੇ ਭਾਈ ਹੁਣ ਟਾਈਮ ਨਹੀਂ ਗਾ, ਪਿਆਰਾ ਉਡੀਕ ਰਿਹਾ, ਜਾ ਕੇ ਖੂਹ ਦੀ ਮਣ ਤੇ ਖੜੋ ਕੇ। ਪੰਜਵੇਂ ਪਾਤਸ਼ਾਹ ਨੇ ਕਿਹਾ ਕਿ ਭਾਈ ਬਾਹਰ ਆਓ, ਬੋਲ ਨਹੀਂ ਪਛਾਣਿਆ। ਭਾਈ ਮੰਝ ਜੀ ਕਹਿਣ ਲੱਗੇ ਪਹਿਲਾਂ ਲੱਕੜਾਂ ਕੱਢੋ, ਲੰਗਰ ਵੱਲੋਂ ਸੰਗਤ ਭੁੱਖੀ ਨਾ ਰਹੇ, ਲੱਕੜਾਂ ਭਿੱਜ ਨਾ ਜਾਣ, ਮੈਂ ਸੁੱਤੀਆਂ ਨਹੀਂ ਪਾਣੀ ਸਿਰ ਤੇ ਚੁੱਕੀ ਖੜਾ ਹਾਂ। ਉਸ ਵੇਲੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਕਹਿ ਕੇ ਰੱਸਾ ਵਗਾ ਦਿੱਤਾ, ਲੱਕੜਾਂ ਦੀ ਪੰਡ ਪਹਿਲਾਂ ਖਿੱਚੀ ਗਈ, ਦੁਬਾਰਾ ਪੀੜੀ ਵਗਾ ਕੇ ਭਾਈ ਮੰਝ ਜੀ ਨੂੰ ਬਾਹਰ ਕੱਢਿਆ। ਜਦੋਂ ਭਾਈ ਮੰਝ ਜੀ ਬਾਹਰ ਨਿਕਲੇ ਤਾਂ ਕੀ ਵੇਖਿਆ ਹੈ, ਨੇ ਕਲੰਕ ਮੁਖੜੇ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੂਹ ਦੇ ਕਿਨਾਰੇ ਤੇ ਖੜੇ ਹਨ, ਉਸ ਵੇਲੇ ਹੱਥ ਜੋੜ ਕੇ ਘਗਿਆ ਕੇ ਪੈਰਾਂ ਤੇ ਡਿੱਗ ਪਿਆ ਹੈ, ਆਪਣੇ ਵਿਰਾਗ ਦੇ ਜਲ ਨਾਲ ਸਤਿਗੁਰੂ ਦੇ ਚਰਨ ਧੋ ਦਿੱਤੇ। ਸਤਿਗੁਰੂ ਜੀ ਕਹਿਣਗੇ ਭਾਈ ਮੰਝ ਜੀ ਨੂੰ ਚੁੱਕ ਕੇ ਛਾਤੀ ਨਾਲ ਲਾਇਆ, ਛਾਤੀ ਨਾਲ ਲਾ ਕੇ ਕਹਿਣਗੇ ਭਾਈ ਮੰਝ ਕੁਝ ਮੰਗ, ਅੱਜ ਦਿਆਂ ਵਰਗਾ ਹੁੰਦਾ ਕੁਰਸੀ ਜ਼ਰੂਰ ਮੰਗ ਲੈਂਦਾ, ਇੰਪੀਰੀ ਜਾਂ MLA ਨੇ ਨਾ ਹੁੰਦਾ ਕਹਿੰਦਾ ਮੈਨੇਜਰ ਹੀ ਬਣਾ ਦਿਓ। ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੁਝ ਲੋੜ ਨਹੀਂ, ਸਤਿਗੁਰੂ ਕਹਿਣਗੇ ਭਾਈ ਮੰਜ ਜਦੋਂ ਤੱਕ ਕੁਝ ਮੰਗਦਾ ਨੀ ਸਾਡੀ ਪੂਰੀ ਪ੍ਰਸੰਨਤਾ ਨੀ ਹੋਵੇਗੀ। ਇਸੇ ਵਾਸਤੇ ਗੁਰੂ ਸਾਹਿਬ ਨੇ ਬਚਨ ਕਹੇ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠਾ ਜੋ ਮਿਲੇ। ਕਰਮਾਤ ਨਾ ਬਖਸ਼ਦਾ ਕਰਮਾਤ ਦਾ ਨਹੀਂ, ਉਹ ਅਸਲ ਸਹੀ ਕਰਮਾਤ ਬਖਸ਼ਿਸ਼ ਹੈ ਜਿਹੜਾ ਤੁਠਾ ਪ੍ਰਸੰਨ ਹੋ ਕੇ ਪਰਮੇਸ਼ਰ ਆਪ ਬਖਸ਼ਿਸ਼ ਕਰੇ ਦੇਵੇ। ਉਸ ਵੇਲੇ ਵੇਖਿਆ ਕਿ ਮਹਾਰਾਜ ਬਹੁਤੇ ਖੁਸ਼ ਹੋਏ ਹੈ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਤੁਠੇ ਹੋ ਕਿਰਪਾ ਕਰਨ ਲੱਗੇ ਹੋ ਤਾਂ ਫਿਰ ਬਖਸ਼ਿਸ਼ ਕਰ ਦਿਓ, ਆਉਣ ਵਾਲੇ ਕਲਯੁਗ ਦੇ ਸਮੇਂ ਵਿੱਚ ਕਿਸੇ ਸਿੱਖ ਦੀ ਇੰਨੀ ਪਰਖ ਨਾ ਕਰਿਓ, ਕਿਸੇ ਨੇ ਪੂਰਾ ਨਹੀਂ ਉਤਰਨਾ ਗਾ, ਨਾ ਦੁੱਧ ਮੰਗਿਆ, ਨਾ ਪੁੱਤ ਮੰਗਿਆ, ਨਾ ਮਾਇਆ, ਨਾ ਕੁਰਸੀ ਰਾਜ, ਕੁਝ ਨਹੀਂ ਮੰਗਿਆ, ਪਰ ਉਪਕਾਰ ਨਿਤ ਚਿਤ ਵਿੱਚ ਨਾ ਹੀ ਕਛ ਪੋਚ, ਸਾਰਿਆਂ ਦਾ ਭਲਾ ਮੰਗਿਆ ਖਾਲਸਾ ਜੀ, ਆਪਣਾ ਵਿਗਾੜ ਬਰਾਨਾ ਸੰਡ ਹੈ, ਆਪਣਾ ਭਾਵੇਂ ਵਿਗਾੜ ਤੱਕ ਪਹੁੰਚ ਗਏ ਪਰ ਸਿੱਖੀ ਵਾਸਤੇ, ਸਿੱਖਾਂ ਵਾਸਤੇ, ਮਨੁੱਖਾਂ ਦੇ ਭਲੇ ਵਾਸਤੇ ਸਾਰਾ ਕੁਝ ਮੰਗਿਆ ਹੈ। ਐਸਾ ਹਿਰਦਾ ਵਿਸ਼ਾਲ ਵੇਖ ਕੇ ਮਹਾਰਾਜ ਨੇ ਉਸ ਵੇਲੇ ਕਿਹਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਸਾਜਾ ਲੰਘਣ ਹਾਰ। ਮਹਾਰਾਜ ਕਹਿੰਦੇ ਭਾਈ ਜਿਹੜਾ ਮੰਝ ਹੈ ਸਾਡਾ ਜਹਾਜ਼ ਹੈ, ਸਿੱਖੀ ਦਾ ਜਹਾਜ਼ ਅਸੀਂ ਉਹਨੂੰ ਬਣਾਇਆ, ਜਿਹੜਾ ਭਾਈ ਮੰਝ ਜੀ ਦੀ ਸੰਗਤ ਕਰੇਗਾ ਉਹ ਸੰਸਾਰ ਰੂਪੀ ਸਮੁੰਦਰ ਚ ਗੋਤੇ ਨੀ ਖਾਵੇਗਾ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਵੇਗਾ। ਐਸਾ ਪ੍ਰੇਮ ਕਰਨਾ ਚਾਹੀਦਾ ਹੈ, ਲਹਿਰੀ ਨਾਲ ਪਛਾੜੀਆ ਧੀ ਵਿਕਸਾਇਆ ਸੁਨੇਹ, ਤੇ ਪਰਖ ਰੂਪੀ ਲਹਿਰਾਂ ਦੇ ਨਾਲ ਭਾਵੇਂ ਸਤਿਗੁਰ ਸੱਚੇ ਪਾਤਸ਼ਾਹ ਪਛਾੜਨ ਪਟਕਾ ਕੇ ਮਾਰਨ, ਪਰਖ ਕਰਨ, ਰੋਗ ਰੂਪੀ ਕੋਈ ਐਸੀ ਬਿਮਾਰੀ ਲੱਗ ਜਾਵੇ ਇਹ ਪਟਕਾ ਕੇ ਮਾਰਨ, ਧੀ ਵਿਕਸਾਇਆ ਸੁਨੇਹ, ਧੀ ਬੋੜੋ ਤੈਨੂੰ ਖੁਸ਼ ਰਹਿਣਾ ਚਾਹੀਦਾ ਸਿੱਖ, ਐਸਾ ਪਿਆਰ ਕਰ।
ਜਲ ਮਹਿ ਜੀ ਉਪਾਏ ਕੈ,
ਜਦੋਂ ਇਥੋਂ ਤੱਕ ਪੰਕਤੀ ਉਚਾਰੀ ਤਾਂ ਉਸ ਵੇਲੇ ਮੱਕੇ ਦੀਆਂ ਜਿਹੜੀਆਂ ਮੰਤਰੀਆਂ ਦੇ ਦਿਸਣ ਲੱਗ ਪਈਆਂ। ਭਾਈ ਮਰਦਾਨਾ ਪੁੱਛਦਾ, ਅਜੇ ਪਹਿਲੀਆਂ ਪੰਕਤੀਆਂ ਪੜੀਆਂ, ਮਰਦਾਨੇ ਨੇ ਪੁੱਛਿਆ ਮਹਾਰਾਜ ਕੀ ਹੈ ਜਿਹੜੇ ਢੋਲਰ ਦਿਸਦੇ ਹੈ। ਮਹਾਰਾਜ ਕਹਿੰਦੇ ਆਵਾ ਯਾਰਤ ਮੱਕਾ ਤੇਰੀ, ਉੱਠ ਮਰਦਾਨੇ ਲੇਵੋ ਹੇਰੀ। ਮਹਾਰਾਜ ਕਹਿੰਦੇ ਮੱਕਾ ਤੇਰੀ ਯਾਰਤ ਵਾਲੀ ਥਾਂ ਆ ਗਈ ਹੈ, ਉੱਠ ਕੇ ਵੇਖ ਰਹੇ ਇਹੀ ਮੱਕਾ ਹੈ, ਵੇਖ ਕਰਕੇ ਹੈਰਾਨ ਹੋ ਗਿਆ ਸੀ। ਜਿਸ ਵੇਲੇ ਮੱਕੇ 'ਚ ਜਾਣਾ ਚਾਹਿਆ ਭਾਈ ਮਰਦਾਨਾ ਗਿਆ, ਉੱਥੋਂ ਜਿਹੜਾ ਮਜੌਰ ਸੀ ਕਹਿੰਦਾ ਅੱਖਾਂ ਦੇ ਪੱਟੀ ਬੰਨ ਲੈ, ਕਹਿੰਦੇ ਕਿਉਂ ਅੱਖਾਂ ਨਾਲ ਹੀ ਖਰਾਬ ਵੇਖੂੰਗਾ ਜੇ ਪੱਟੀ ਬੰਨ ਦਿੱਤੀ ਵੇਖਾਂਗਾ ਕਿਵੇਂ, ਕਹਿੰਦੇ ਫਿਰ ਇਸ ਤਰ੍ਹਾਂ ਤੁਰੀ ਵੇਖਿਆ ਜਾਣਾ। ਭਾਈ ਮਰਦਾਨਾ ਵਾਪਸ ਆ ਗਿਆ, ਮਹਾਰਾਜ ਕਹਿੰਦੇ ਵੇਖ ਆਇਆ, ਕਹਿੰਦੇ ਵੀ ਕਹਿੰਦੇ ਅੱਖਾਂ ਬੰਨ ਲੈ, ਮਹਾਰਾਜ ਕਹਿੰਦੇ ਤੂੰ ਆਇਆ ਇੰਨੀ ਵਾਰਤੋਂ ਵੇਖਿਆ। ਜਦੋਂ ਭਾਈ ਮਰਦਾਨਾ ਗਿਆ ਉੱਥੇ ਜਾ ਕੇ ਕੀ ਵੇਖਿਆ, ਸ਼ਿਵਲਿੰਗ ਦੀ ਪੂਜਾ ਉੱਥੇ ਹੋ ਰਹੀ ਸੀ। ਸੋ ਵੇਖ ਕੇ ਭਾਈ ਮਰਦਾਨਾ ਹੈਰਾਨ ਹੋ ਗਿਆ, ਸਤਿਗੁਰਾਂ ਦੇ ਚਰਨੀ ਆ ਕੇ ਪਿਆ ਸੀ, ਇਸ ਤਰ੍ਹਾਂ ਕੌਂਕ ਵਰਤਾਇਆ ਸਤਿਗੁਰੂ ਜੀ ਨੇ। ਜਲਮ ਹੈ ਜੀ,
ਜਲਮ ਹੈ ਜੀ ਉਪਾਏ ਕੈ,
ਜਲਮ ਹੈ ਜੀ ਉਪਾਏ ਕੈ, ਜਲਮ ਹੈ ਜੀ ਉਪਾਏ ਕੈ, ਇਹ ਜੀਵ ਜਿਹੜੇ ਪੈਦਾ ਕੀਤੇ ਹੈ, ਜਲ ਚੇਤਨ ਸੱਤਾ ਦਾ ਨਾਮ ਹੈ, ਆਪਣੀ ਚੇਤਨ ਸੱਤਾ ਰੂਪੀ ਜਲ ਦੇ ਨਾਲ ਹੀ ਜੀਵਾਂ ਨੂੰ ਪੈਦਾ ਕੀਤਾ।
ਜਲ ਮਰਨ
ਤਨੇਹ, ਭਾਈ ਬਿਨਾਂ ਚੇਤਨ ਸੱਤਾ ਰੂਪੀ ਜਲ ਤੋਂ ਤਨੇਹ ਤਿੰਨਾਂ ਦਾ ਮਰਨਾ ਹੁੰਦਾ ਹੈ ਜੀਵਾਂ ਦਾ। ਜਲਮ
ਜਲਮ ਹੈ ਜੀ ਉਪਾਏ ਕੈ,
ਜਲਮ ਹੈ ਜੀ ਉਪਾਏ ਕੈ, ਤੇ ਜਲ ਕੌਣ ਹੈ? ਬ੍ਰਹਮ, ਬ੍ਰਹਮ ਪਰਮੇਸ਼ਰ ਨੇ ਸੋ ਜਗਿਆਸੂ ਰੂਪੀ ਜੀਵਾਂ ਨੂੰ ਪ੍ਰੇਮ ਰੂਪੀ ਜਲ ਨਾਲ ਪੈਦਾ ਕੀਤਾ, ਆਪਣੀ ਚੇਤਨ ਸੱਤਾ ਰੂਪੀ ਜਲ ਦੇ ਨਾਲ।
ਜਲ ਮਰਨ
ਤਿੰਨੇ ਤਿੰਨ ਜਿਹੜੇ ਜਗਿਆਸੂ ਹਨ, ਉਹ ਜਗਿਆਸੂ ਰੂਪ ਜੀਵਾਂ ਦਾ ਪਰਮੇਸ਼ਰ ਦੇ ਨਾਮ ਰੂਪੀ ਜਲ ਤੋਂ ਬਗੈਰ ਮਰਨਾ ਹੁੰਦਾ ਹੈ।
ਜਲ ਮਹਿ ਮਨ ਰੇ ਕਿਉਂ ਛੂਟ ਹੈ ਬਿਨ ਪਿਆਰ, ਜਲ ਮਹਿ ਜੀ ਉਪਾਏ ਕੈ,
ਜਲ ਮਹਿ ਜੀ ਉਪਾਏ ਕੈ, ਇਹ ਸਵਾਸਾ ਰੂਪੀ ਜਲ ਪਾ ਕਰਕੇ ਤੇ ਦੇਹਾਂ ਰੂਪੀ ਜੀਵ ਪੈਦਾ ਕੀਤੇ ਹਨ, 84 ਲੱਖ ਜੂਨਾ ਰੂਪ ਤੇ ਜੀਵ ਪੈਦਾ ਕੀਤੇ ਹੈ ਸਵਾਸਾ ਰੂਪੀ ਪਾਣੀ ਪਾ ਕੇ।
ਬਿਨ ਜਲ ਮਰਨ ਤਿਨੇ,
ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਪਾਸੋਂ ਸਵਾਸਾ ਰੂਪੀ ਪਾਣੀ ਖਿੱਚ ਲਵੇ, ਤਿੰਨਾਂ 84 ਲੱਖ ਜੂਨਾ ਰੂਪੀ ਜੀਵਾਂ ਦਾ ਮਰਨਾ ਹੁੰਦਾ ਹੈ।
ਮਨ ਰੇ ਕਿਉਂ ਛੂਟ ਹੈ ਬਿਨ ਪਿਆਰ,
ਮਨ ਰੇ ਕਿਉਂ ਛੂਟ ਹੈ, ਹੇ ਮੇਰੇ ਮਨਾ ਕਿਵੇਂ ਛੁੱਟੇਗਾ ਤੂੰ ਬਿਨ ਪਿਆਰ, ਜਦੋਂ ਤੱਕ ਤੇਰਾ ਵਾਹਿਗੁਰੂ ਨਾਲ ਪਿਆਰ ਨਹੀਂ ਤੇਰਾ ਛੁਟਕਾਰਾ ਕਿਵੇਂ ਹੋ ਜਾਵੇਗਾ ਜੂਨਾ ਤੋਂ, ਭਾਵ ਮੁਕਤ ਨਹੀਂ ਕਰੇ ਹੋ ਸਕੇਗਾ ਜਦੋਂ ਘਰ ਤੱਕ ਗੁਰੂ ਘਰ ਉੱਪਰ ਤੇਰੀ ਸ਼ਰਧਾ ਨਹੀਂ, ਹੁਕਮ ਨੀ ਮੰਨਦਾ, ਖੰਡੇ ਬਾਟ ਦਾ ਅੰਮ੍ਰਿਤ ਨੀ ਛਕਦਾ ਜਦੋਂ ਤੱਕ ਬਨੌਤੀ ਪਿਆਰ ਤੇ ਖਾਲਸਾ ਜੀ ਗੁਰੂ ਨੀ ਪਤੀਜਦਾ, ਪਖੰਡੀ ਭਾਵੇਂ ਕੋਈ ਪਤੀਜ ਜਾਵੇ ਉਹਨਾਂ ਦਾ ਆਵੇਗਾ ਅੱਗੇ, ਉਹ ਵੀ ਸੁਣੋ।
ਗੁਰਮੁਖ ਅੰਤਰ ਰਵ ਰਹੇ ਆ,
ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹਨ ਉਹਨਾਂ ਦੇ ਅੰਤਰ ਹਿਰਦੇ ਵਿੱਚ ਹੀ, ਜਿਹੜੇ ਗੁਰਮੁਖ ਹੈ ਉਹ ਆਪਣੇ ਅੰਤਰ ਹਿਰਦੇ ਵਿੱਚ ਹੀ ਰਵ ਰਹੇ ਆ, ਰਵ ਆਨੰਦ ਨੂੰ ਰਾਵ ਰਹਿ ਰਾਵ ਉਚਾਰ ਰਿਹਾ ਰਹਿੰਦਾ ਹੈ। ਗੁਰਮੁਖ ਅੰਤਰ ਹਿਰਦੇ ਵਿੱਚ ਰਾਵ ਉਚਾਰ ਰਿਹਾ ਰਹਿੰਦਾ, ਹਿਰਦੇ ਵਿੱਚ ਉਚਾਰਦਾ ਰਹਿੰਦਾ ਗੁਰਮੁਖ, ਤੇ ਗੁਰਮੁਖ ਅੰਤਰ ਰਵ ਰਿਹਾ। ਜਿਹੜੇ ਗੁਰਮੁਖ ਹਨ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਿਚਰ ਰਿਹਾ ਹੈ। ਇਹ ਗੁਰਮੁਖਾਂ ਨੇ ਜਾਣਿਆ ਕਿ ਸਾਰਿਆਂ ਦੇ ਹਿਰਦੇ ਚ ਵਾਹਿਗੁਰੂ ਵਿਚਰ ਰਿਹਾ
ਹੈ।
ਭਗਤ ਦੇ ਭੰਡਾਰੇ ਬਖਸ਼ਣਾ ਆਪਣੇ ਪਿਆਰਿਆਂ ਨੂੰ।
ਰੇ ਮਨ ਐਸੀ ਹਰ ਸਿਉ ਪ੍ਰੀਤ ਕਰ।
ਸੋ ਜਲ ਨਾ ਜੀ ਉਪਾਇਕ ਬਿਨ ਜਲ ਮਰਨ ਤੇ, ਜਿਨ੍ਹਾਂ ਜੀਵਾਂ ਦਾ ਮਰਨਾ ਹੁੰਦਾ ਜਿਹੜੇ ਜਲ ਚੋਂ ਪੈਦਾ ਕੀਤੇ ਹੈ। ਹੁਣ ਨੰਬਰ ਵਨ ਉਹਨਾਂ ਦਾ ਦੱਸਦੇ ਹੈ ਜਲ ਵਿੱਚੋਂ ਕਿਹੜੇ ਕਿਹੜੇ ਪੈਦਾ ਕੀਤੇ, ਕਿਵੇਂ ਕਿਵੇਂ ਉਹ ਮਰਦੇ ਆ।